ਵਾਹਿਗੁਰੂ ਸਾਹਿਬ ਜੀਓ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਕਲ ਤਾਤੀ ਠਾਂਡਾ ਹਰਨਾਉ ਭਾਗ ਛੇਵਾਂ ਜੇ ਸਾਡੇ ਤਨ ਦੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਅਸੀਂ ਆਪਣੀ ਅੱਗ ਨੂੰ ਬੁਝਾਉਣ ਤੋਂ ਬੇਵੱਸ ਹੁੰਦੇ ਹਾਂ। ਅਸੀਂ ਘਬਰਾ ਕੇ ਜਿੰਨੀ ਭੱਜ ਦੌੜ ਕਰਦੇ ਹਾਂ ਉਤਨੀ ਹੀ ਹਵਾ ਨਾਲ ਅੱਗ ਵਧਦੀ ਜਾਂਦੀ ਹੈ। ਕੋਈ ਦੂਜਾ ਬੰਦਾ ਹੀ ਸਾਡੀ ਅੱਗ ਬੁਝਾਉਣ ਲਈ ਕੋਈ ਓਹੜ ਪੋਹੜ ਜਾਂ ਉਪਰਾਲਾ ਕਰ ਸਕਦਾ ਹੈ। ਇਸੇ ਤਰ੍ਹਾਂ ਸਾਡੀ ਅੰਦਰਲੀ ਗੁੱਝੀ ਮਾਨਸਿਕ ਅਗਨੀ ਨੂੰ ਅਸੀਂ ਆਪਣੇ ਆਪ ਬੁਝਾਉਣ ਤੋਂ ਅਸਮਰੱਥ ਹਾਂ। ਹਾਂਜੀ, ਸਾਡੀ ਅੰਦਰਲੀ ਗੁੱਝੀ ਮਾਨਸਿਕ ਅਗਨੀ ਨੂੰ ਅਸੀਂ ਆਪਣੇ ਆਪ ਬੁਝਾਉਣ ਤੋਂ ਅਸਮਰੱਥ ਹਾਂ। ਇਸੇ ਕਰਕੇ ਅਸੀਂ ਇਸ ਗੁੱਝੀ ਅੱਗ ਵਿੱਚ ਕਈ ਜਨਮਾਂ ਅਤੇ ਯੁੱਗਾਂ ਤੋਂ ਜਲਦੇ ਬਲਦੇ ਅਤੇ ਸੜਦੇ ਆਏ ਹਾਂ। ਪਹਿਲਾਂ ਤਾਂ ਸਾਨੂੰ ਇਹ ਸੋਝੀ ਨਹੀਂ ਅਤੇ ਨਾ ਹੀ ਮੰਨਣ ਨੂੰ ਤਿਆਰ ਹਾਂ ਕਿ ਸਾਡੇ ਅੰਦਰ ਵੀ ਕੋਈ ਅੱਗ ਲੱਗੀ ਹੋਈ ਹੈ। ਇਸੇ ਕਰਕੇ ਅਸੀਂ ਆਪਣੀ ਅੰਦਰਲੀ ਅੱਗ ਤੋਂ ਬੇਖਬਰ, ਬੇਪਰਵਾਹ ਅਤੇ ਅਵੇਸਲੇ ਹੋਏ ਪਏ ਹਾਂ। ਜੇਕਰ ਕਿਸੇ ਗੁਰਮੁਖ ਜਨ ਤੋਂ ਜਾਂ ਗੁਰਬਾਣੀ ਦੁਆਰਾ ਸਾਨੂੰ ਸੋਝੀ ਵੀ ਆ ਜਾਵੇ ਤਾਂ ਅਸੀਂ ਜੋ ਵੀ ਉਪਾਅ ਕਰਦੇ ਹਾਂ ਉਸ ਦੀ ਤੈਅ ਵਿੱਚ ਹੋਮੇ ਦੀ ਅੰਸ਼ ਜਾਂ ਉਪਾਧੀ ਹੁੰਦੀ ਹੈ। ਹਾਂਜੀ, ਜੇ ਸਤਸੰਗਤ ਕਰਦੇ ਹਾਂ ਕਿਸੇ ਗੁਰਮੁਖ ਜਨ ਦੁਆਰਾ ਜਾਂ ਗੁਰਬਾਣੀ ਦੁਆਰਾ ਸਾਨੂੰ ਇਹ ਸੋਝੀ ਵੀ ਆ ਜਾਵੇ ਕਿ ਸਾਡੇ ਅੰਦਰ ਮਾਨਸਿਕ ਗੁੱਝੀ ਅੱਗ ਭੱਕ ਰਹੀ ਹੈ ਤਾਂ ਅਸੀਂ ਉਸ ਤੋਂ ਛੁਟਕਾਰਾ ਪਾਉਣ ਲਈ ਜੋ ਵੀ ਉਪਾਅ ਕਰਦੇ ਹਾਂ ਉਸ ਦੀ ਤੈਅ ਵਿੱਚ ਹੋਮੇ ਦੀ ਅੰਸ਼ ਜਾਂ ਉਪਾਧੀ ਹੁੰਦੀ ਹੈ, ਜਿਸ ਨਾਲ ਸਾਡੀ ਅੱਗ ਘਟਣ ਦੀ ਬਜਾਏ ਹੋਰ ਵਧਦੀ ਜਾਂਦੀ ਹੈ। ਜਦ ਸਾਡੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਅਸੀਂ ਹਾਲ ਦੁਆਈ ਮਚਾਉਂਦੇ ਹਾਂ ਅਤੇ ਸਹਾਇਤਾ ਲਈ ਭੱਜਦੇ ਹਾਂ। ਇਸੇ ਤਰ੍ਹਾਂ ਜੇ ਸਾਨੂੰ ਨਿਸ਼ਚਾ ਹੋ ਜਾਵੇ ਕਿ ਸਾਨੂੰ ਇਹ ਗੁੱਝੀ ਅੱਗ ਲੱਗੀ ਹੋਈ ਹੈ ਤਾਂ ਗੁਰਬਾਣੀ ਸਾਨੂੰ ਸਾਧ ਸੰਗਤ ਦੀ ਸ਼ਰਣ ਵਿੱਚ ਭੱਜ ਕੇ ਜਾਣ ਦੀ ਸਿੱਖਿਆ ਦਿੰਦੀ ਹੈ। ਪਰ ਉਹਨਾਂ ਗੁਰਮੁਖ ਜਨਾਂ ਦੀ ਸੰਗਤ ਦੀ ਸਿਫਾਰਿਸ਼ ਹੈ ਜਿਨ੍ਹਾਂ ਨੂੰ ਇਹ ਅੱਗ ਨਹੀਂ ਲੱਗੀ ਜਾਂ ਜਿਨ੍ਹਾਂ ਕੋਲ ਨਾਮ ਦੀ ਠੰਡ ਹੈ, ਉਹੀ ਸਾਨੂੰ ਇਸ ਗੁੱਝੀ ਅਗਨੀ ਤੋਂ ਬਚਾਉਣ ਦੇ ਸਮਰੱਥ ਹਨ। ਜਿਹੜੇ ਆਪ ਹੀ ਇਸ ਗੁੱਝੀ ਅੱਗ ਨਾਲ ਸੜ ਰਹੇ ਹਨ ਉਹ ਸਾਡੀ ਅੰਦਰਲੀ ਅੱਗ ਨੂੰ ਕਿਵੇਂ ਬੁਝਾ ਸਕਦੇ ਹਨ, ਬਲਕਿ ਉਹ ਤਾਂ ਹੋਰ ਵਧਾ ਦੇਣਗੇ। ਗੁਆਂਢੀਆਂ ਦੇ ਘਰ ਅੱਗ ਲੱਗੀ ਹੋਵੇ ਤਾਂ ਅਸੀਂ ਆਪਣੇ ਘਰ ਨੂੰ ਅੱਗ ਤੋਂ ਬਚਾਉਣ ਦਾ ਉੱਦਮ ਕਰਦੇ ਹਾਂ। ਪਰ ਜਦ ਸਾਰਾ ਸੰਸਾਰ ਹੀ ਆਤਿਸ਼ ਦੁਨੀਆ, ਅਗਨ ਕੁੰਡ, ਅਗਨ ਸੋਕ ਸਾਗਰ, ਕਲ ਤਾਤੀ ਅਨੁਸਾਰ ਅੱਗ ਦਾ ਭਾਂਬੜ ਬਣਿਆ ਹੋਇਆ ਹੈ ਤਾਂ ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ? ਤਿਤ ਸਰਵਰ ਲੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿੰਨੇ ਕੀਆ। ਅਗਨ ਕੁਟੰਬ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ। ਇਸੇ ਕਰਕੇ ਗੁਰੂ ਬਾਬੇ ਨੇ ਸਾਨੂੰ ਇਸ ਤੋਂ ਬਚਣ ਲਈ ਗੁਰਬਾਣੀ ਦੁਆਰਾ ਹੇਠਲੇ ਉਪਦੇਸ਼ ਦਿੱਤੇ ਹਨ। ਜਗਤ ਜਲੰਦਾ ਦੇਖ ਕੇ ਭੱਜ ਪਏ ਸ਼ਰਣਾਈ, ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾਈ ਰਾਮ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਭਇਓ ਕਿਰਪਾਲ ਸਤਸੰਗ ਮਿਲਾਇਆ, ਬੁੱਝੀ ਤਪਤ ਕਰੈ ਪਿਰ ਪਾਇਆ। ਸੋ ਸਾਧ ਸੰਗਤ ਵਿੱਚ ਹੀ ਮਾਨਸਿਕ ਅਗਨੀ ਨੂੰ ਬੁਝਾਉਣ ਲਈ ਠੰਡੇ ਹਰਨਾਮ ਦਾ ਵਰਤ ਵਰਤਾਰਾ ਆਉਂਦਾ ਹੈ। ਫਿਰ ਦੁਹਰਾ ਦਈਏ ਕਿ ਸਾਧ ਸੰਗਤ ਵਿੱਚ ਹੀ ਇਸ ਮਾਨਸਿਕ ਅਗਨੀ ਨੂੰ ਬੁਝਾਉਣ ਲਈ ਠੰਡੇ ਹਰਨਾਮ ਦਾ ਵਰਤ ਵਰਤਾਰਾ ਆਉਂਦਾ ਹੈ। ਅਸਲ ਵਿੱਚ ਆਤਮਕ ਮੰਡਲ ਅੰਦਰ ਇਹ ਇਲਾਹੀ ਵਣਜ ਵਪਾਰ ਜਾਂ ਲੇਵਾ ਦੇਵੀ ਸਤਿਗੁਰੂ ਆਪ ਹੀ ਆਪਣੀ ਮੌਜ ਵਿੱਚ ਦੋਹੀ ਪਾਸੇ ਆਪੇ ਹੀ ਕਰ ਰਹੇ ਹੁੰਦੇ ਹਨ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਇਸ ਇਲਾਹੀ ਮੰਡਲ ਦੇ ਵਪਾਰ ਵਿੱਚ ਤੋਟਾ ਮੂਲ ਨਾ ਹੋਵਈ, ਸਦਾ ਲਾਭ ਅਤੇ ਵਧੋ ਜਾਈ ਦਾ ਵਰਤਾਰਾ ਹੈ। ਇਹ ਇਸ ਇਲਾਹੀ ਮੰਡਲ ਵਿੱਚ ਸੱਚ ਯਾਨੀ ਨਾਮ ਦੀ ਇੱਕਤ ਹੱਟ ਹੈ ਅਤੇ ਇੱਥੇ ਸੱਚ ਦੇ ਇੱਕ ਭਾਂਤੀ ਵਪਾਰੀ ਆਉਂਦੇ ਹਨ ਅਤੇ ਹਰਨਾਮ ਦਾ ਲਾਹਾ ਲੈ ਜਾਂਦੇ ਹਨ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਬਿਵਹਾਰਾ, ਸੰਤਨ ਸਿਉਂ ਹਮਲਾਹਾ ਖਾਟਿਆਰ ਭਗਤ ਪਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ। ਵਣਜ ਕਰੋ ਵਣ ਜਾ ਰਿਹੋ, ਵੱਖਰ ਲੇਹੋ ਸਮਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ, ਅੱਗੇ ਸ਼ਾਹੋ ਸੁਜਾਣ ਹੈ ਲੈਸੀ ਵਸਤ ਸਮਾਲ ਪਾਈ ਰੇ, ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚਲੋ, ਸ਼ਹੋ ਦੇਖੈ ਪਤੀ ਆਏ। ਵਣਜਾਰਿਆਂ ਸਿਉਂ ਵਣਜ ਕਰ ਲੈ ਲਾਹਾ ਮਨ ਹੱਸ, ਇਹ ਆਤਮਕ ਮੰਡਲ ਦੀਆਂ ਅਨੂਪ ਅਤੇ ਸਾਰ ਵਸਤੂਆਂ ਦਾ ਵਪਾਰ ਸਿਰਫ ਇਲਾਹੀ ਵਣਜਾਰੇ ਗੁਰਮੁਖ ਪਿਆਰਿਆਂ ਦੇ ਵਿਚਕਾਰ ਹੀ ਹੋ ਸਕਦਾ ਹੈ। ਇਸ ਦੀ ਇੱਕੋ ਇੱਕ ਇੱਕਤ ਹੱਟ ਹੈ ਜਿਸ ਨੂੰ ਗੁਰਬਾਣੀ ਵਿੱਚ ਸਾਧ ਸੰਗਤ, ਸੰਤ ਮੰਡਲੀ ਜਾਂ ਸਤਸੰਗਤ ਕਿਹਾ ਗਿਆ ਹੈ। ਅੰਮ੍ਰਿਤ ਛਕਾਉਣਾ ਵੀ ਇਸੇ ਗੁੱਝੇ ਇਲਾਹੀ ਰਾਸ ਦੇ ਵਪਾਰ ਲੇਵਾ ਦੇਵੀ ਅਤੇ ਖਮੀਰ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ। ਇਹ ਇੱਕਤ ਹੱਟ ਕਿਤੇ ਬਾਹਰਲੇ ਦੇਸ਼ ਜਾਂ ਟਾਪੂ ਵਿੱਚ ਨਹੀਂ ਹੈ, ਬਲਕਿ ਇਹ ਤਾਂ ਸਾਡੇ ਅੰਤਰ ਆਤਮੇ ਪ੍ਰੇਮ ਸਵੈਪਨਾ, ਪ੍ਰੇਮ ਭਾਵਨਾ, ਆਤਮਕ ਪਿਆਰ, ਪ੍ਰੀਤ ਖਿੱਚ, ਸ਼ਰਧਾ ਭਾਵਨੀ, ਚੁੱਪ ਪ੍ਰੀਤ ਅਤੇ ਇਲਾਹੀ ਮੰਡਲ ਵਿੱਚ ਪ੍ਰਵੇਸ਼ ਹੈ। ਦੂਜੇ ਲਫਜ਼ਾਂ ਵਿੱਚ ਜਿਸ ਇਲਾਹੀ ਮੰਡਲ ਵਿੱਚ ਇਹਨਾਂ ਇਲਾਹੀ ਸਾਰ ਵਸਤੂਆਂ, ਅਨੂਪ ਵਸਤੂਆਂ, ਸੱਚ ਵਸਤੂ, ਆਤਮਕ ਖਮੀਰ, ਭਗਤ ਭੰਡਾਰ, ਪਿਰਮ ਰਸ, ਆਤਮ ਰੰਗ, ਮਜੀਠਾ ਰੰਗ, ਤਤ ਸ਼ਬਦ, ਨਾਮ ਧਨ, ਇਲਾਹੀ ਰਸ, ਪਿਰਮ ਪਿਆਲਾ, ਨਾਮ ਖੁਮਾਰੀ, ਆਤਮਕ ਚਾਓ ਅਤੇ ਪਰਮ ਪਦ ਆਦਿ ਦਾ ਵਣਜ ਵਪਾਰ ਅਤੇ ਲੇਵਾ ਦੇਵੀ ਹੋਵੇ, ਉਸ ਨੂੰ ਹੀ ਸਾਧ ਸੰਗਤ ਜਾਂ ਸਤਸੰਗਤ ਕਿਹਾ ਜਾ ਸਕਦਾ ਹੈ। ਜਿੱਥੇ ਜਿਸ ਇਲਾਹੀ ਮੰਡਲ ਵਿੱਚ ਇਹੋ ਜਿਹੀਆਂ ਸਾਰ ਵਸਤੂਆਂ ਦਾ ਵਪਾਰ ਹੋਵੇ, ਮਜੀਠੇ ਰੰਗ ਦਾ, ਆਤਮ ਰੰਗ ਦਾ, ਤਤ ਸ਼ਬਦ ਦਾ, ਸੱਚ ਵਸਤੂ ਦਾ, ਇਲਾਹੀ ਰਸ ਦਾ, ਪਿਰਮ ਪਿਆਲੇ ਦਾ, ਆਤਮਕ ਚਾਓ ਦਾ, ਸੋ ਜਿੱਥੇ ਇਹੋ ਜਿਹਾ ਵਣਜ ਵਪਾਰ ਅਤੇ ਲੇਵਾ ਦੇਵੀ ਹੋਵੇ, ਉਸੇ ਨੂੰ ਹੀ ਗੁਰਬਾਣੀ ਵਿੱਚ ਸਾਧ ਸੰਗਤ ਅਤੇ ਸਤਸੰਗਤ ਕਿਹਾ ਜਾ ਸਕਦਾ ਹੈ ਅਤੇ ਇਹ ਆਤਮਕ ਠੰਡ ਦਾ ਪ੍ਰਤੀਕ ਹੈ। ਗੁਰਬਾਣੀ ਵਿੱਚ ਐਸੀ ਹੀ ਸੰਗਤ ਕਰਨ ਦੀ ਵਡਿਆਈ ਅਤੇ ਪ੍ਰੇਰਨਾ ਕੀਤੀ ਗਈ ਹੈ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਮਨ ਅਸਮਝ ਸਾਧ ਸੰਗ ਪਤਿਆਨਾ, ਸਤਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ, ਕਉ ਨਾਨਕ ਜੋ ਸਾਧ ਸੰਗ ਪਾਇਆ ਬੁੱਝੀ ਤ੍ਰਿਸ਼ਨਾ ਮਹਾਂ ਸੀਤਲਾਇਆ, ਮਿਲ ਸਤਸੰਗਤ ਪਰਮ ਪਦ ਪਾਇਆ ਕਡਮਾਖਨ ਕੇ ਗਟਕਾਰੇ, ਸਤਸੰਗਤ ਪ੍ਰੀਤ ਸਾਧ ਅਤ ਗੂੜੀ ਜੋਮ ਰੰਗ ਮਜੀਠ ਬਹੁ ਲਾਗਾ, ਸਾਧ ਸੰਗਤ ਕੈ ਆਸਰੇ ਪ੍ਰਭ ਸਿਉਂ ਰੰਗ ਲਾਏ, ਮਿਲ ਸੰਗਤ ਸ਼ਰਧਾ ਉਪਜੈ ਗੁਰਸ਼ਬਦੀ ਹਰ ਰਸ ਚਾਖ, ਜੇ ਲੋੜੈ ਸਦਾ ਸੁਖ ਪਾਈ ਸਾਧੂ ਸੰਗਤ ਗੁਰੈ ਬਤਾਈ, ਊਹਾਂ ਜਪੀਐ ਕੇਵਲ ਨਾਮ ਸਾਧੂ ਸੰਗਤ ਪਾਰ ਗਰਾਮ, ਸਾਧ ਸੰਗ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਦਮਾਹੇ ਸਮਾਇਆ। ਇਸ ਪ੍ਰੇਮ ਸਵੈਪਨਾ ਵਾਲੇ ਇਲਾਹੀ ਮੰਡਲ ਵਿੱਚ ਦਿਮਾਗੀ ਫੋਕੇ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਸਾਡੀਆਂ ਦਿਮਾਗੀ ਉਕਤੀਆਂ, ਜੁਗਤੀਆਂ, ਫਿਲਾਸਫੀਆਂ ਅਤੇ ਸਿਆਣਪਾਂ ਦੇ ਖੰਭ ਆਤਮਕ ਮੰਡਲ ਦੇ ਇਲਾਹੀ ਪ੍ਰਕਾਸ਼ ਦੀਆਂ ਲਿਸ਼ਕਾਂ ਅਥਵਾ ਕਿਰਨਾਂ ਨਾਲ ਸੜ ਜਾਂਦੇ ਹਨ। ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਬਿਰਤੀਆਂ ਦੇ ਬਾਰਮੁਖੀ ਦੌੜਨ ਕਾਰਨ ਇਨਸਾਨ ਦਾ ਮਨ ਅਤਿਅੰਤ ਨਿਰਬਲ ਹੋ ਜਾਂਦਾ ਹੈ ਅਤੇ ਮਾਇਕੀ ਗਿਲਾਨੀ ਦੇ ਕਾਰਨ ਇਨਸਾਨ ਦੀ ਨਿਰਣਾ ਸ਼ਕਤੀ ਅਤੇ ਜੀਵਨ ਸੇਧ ਵੀ ਮਾਇਕੀ ਰੰਗਣ ਵਾਲੀ ਹੋ ਜਾਂਦੀ ਹੈ। ਸਹੀ ਆਤਮਕ ਜੀਵਨ ਸੇਧ ਨਾ ਹੋਣ ਕਰਕੇ ਇਨਸਾਨ ਦੀ ਸੋਚਣੀ, ਖਿਆਲ, ਨਿਰਣਾ, ਖੁਆਇਸ਼ਾਂ, ਰੀਝਾਂ, ਚੁਣੌਤੀਆਂ, ਫੈਸਲੇ, ਨਿਸ਼ਚੇ, ਸ਼ਰਧਾ, ਭਾਵਨੀਆਂ ਵੀ ਗਲਤ ਹੋ ਸਕਦੀਆਂ ਹਨ ਅਤੇ ਸਾਡੇ ਮਨ ਨੂੰ ਮਾਇਕੀ ਮੰਡਲ ਤੋਂ ਉੱਪਰ ਨਹੀਂ ਲਿਜਾ ਸਕਦੀਆਂ, ਕਿਉਂਕਿ ਬਿਰਤੀਆਂ ਬਾਰਮੁਖੀ ਹਨ। ਬਾਰਮੁਖੀ ਦੌੜਨ ਕਾਰਨ ਸਾਡਾ ਮਨ ਚੰਚਲ ਅਤੇ ਨਿਰਬਲ ਹੋ ਜਾਂਦਾ ਹੈ। ਅਤੇ ਸਾਡੀ ਜੀਵਨ ਸੇਧ ਜਾਂ ਨਿਰਣਾ ਸ਼ਕਤੀ ਇਹ ਵਿਵੇਕ ਬੁੱਧੀ ਵੀ ਮਾਇਕੀ ਰੰਗਣ ਵਾਲੀ ਹੋ ਜਾਂਦੀ ਹੈ। ਸੋ ਆਤਮਕ ਜੀਵਨ ਸੇਧ ਸਹੀ ਨਾ ਹੋਣ ਕਾਰਨ ਇਨਸਾਨ ਦੀ ਇਹ ਸਭ ਕੁਝ ਸੋਚਣੀਆਂ ਚੁਣੌਤੀ ਫੈਸਲੇ ਇਹ ਸ਼ਰਧਾ ਭਾਵਨੀਆਂ ਵੀ ਗਲਤ ਹੋ ਸਕਦੀਆਂ ਹਨ ਅਤੇ ਸਾਡੇ ਮਨ ਨੂੰ ਮਾਇਕੀ ਮੰਡਲ ਤੋਂ ਉੱਪਰ ਨਹੀਂ ਲਿਜਾ ਸਕਦੀਆਂ। ਅਕਾਲ ਪੁਰਖ ਅਤੇ ਉਸਦੇ ਗੁਰਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ ਭਰੋਸੇ ਅਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਤੇ ਅਟਲ ਬੁਨਿਆਦ ਹੈ। ਇਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਨਿਸ਼ਚੇ ਇਹ ਸਭ ਕੂੜੇ ਫੋਕੇ ਬੇਬੁਨਿਆਦ ਜੜਹੀਨ ਅਤੇ ਬਦਲਵੇਂ ਹਨ ਅਤੇ ਗੁੱਝੀ ਮਾਨਸਿਕ ਅੱਗ ਦੀ ਬੁਨਿਆਦ ਹਨ। ਹਾਂਜੀ, ਜੇ ਅਕਾਲ ਪੁਰਖ ਉੱਤੇ ਪੂਰਨ ਤੌਰ 'ਤੇ ਸਾਡਾ ਵਿਸ਼ਵਾਸ ਹੈ, ਉਸਦੇ ਗੁਰਪ੍ਰਸਾਦ 'ਤੇ ਵਿਸ਼ਵਾਸ ਹੈ, ਤਾਂ ਇਹ ਸਾਡੀ ਸੱਚਰਦਾ ਭਾਵਨੀ ਦੀ ਸੱਚੀ ਸੁੱਚੀ ਅਤੇ ਅਟਲ ਬੁਨਿਆਦ ਹੈ। ਇਸ ਤੋਂ ਇਲਾਵਾ ਜਿਹੜੀ ਦਿਮਾਗੀ ਨਿਸ਼ਚੇ ਹਨ ਇਹ ਸਭ ਬੇਬੁਨਿਆਦ ਹਨ, ਕਿਉਂਕਿ ਇਹਨਾਂ ਦੀ ਜੜ ਨਹੀਂ, ਜੜਹੀਣ ਬਦਲਵੇਂ ਹਨ ਅਤੇ ਗੁੱਝੀ ਮਾਨਸਿਕ ਅੱਗ ਦੀ ਬੁਨਿਆਦ ਹਨ। ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਦ ਸਾਡੀ ਨਿਰਣਾ ਸ਼ਕਤੀ ਹੀ ਮਾਇਕੀ ਨਿਸ਼ਚਿਆਂ 'ਤੇ ਆਧਾਰਿਤ ਹੈ ਤਾਂ ਸਾਡੀਆਂ ਦਿਮਾਗੀ ਸਿਆਣਪਾਂ ਜਾਂ ਵਿਧਵਤਾ ਇਹ ਸਾਨੂੰ ਤ੍ਰੈਗੁਣੀ ਮਾਇਕੀ ਦਾਇਰੇ ਤੋਂ ਅਗੇਰੇ ਨਹੀਂ ਲੈ ਜਾ ਸਕਦੀਆਂ ਅਤੇ ਆਤਮਕ ਮੰਡਲ ਦੀ ਸਹੀ ਜੀਵਨ ਸੇਧ ਤੋਂ ਅਸਮਰੱਥ ਹਨ। ਆਤਮਕ ਮੰਡਲ ਦਾ ਅਨੁਭਵੀ ਗਿਆਨ ਜਾਂ ਇਲਾਹੀ ਝਲਕ ਇਹ ਤਾਂ ਸਿਰਫ ਤਤ ਜੋਗ ਕੇ ਬੇਤੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਮਿਲ ਸਕਦੇ। ਫਿਰ ਦੁਹਰਾ ਦੇਈਏ ਕਿ ਆਤਮਕ ਮੰਡਲ ਦਾ ਅਨੁਭਵੀ ਇਲਾਹੀ ਗਿਆਨ ਜਾਂ ਝਲਕ ਇਹ ਤਾਂ ਸਿਰਫ ਤਤ ਜੋਗ ਕੇ ਬੇਤੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਮਿਲ ਸਕਦੀ ਹੈ। ਇਸ ਇਲਾਹੀ ਪ੍ਰਕਾਸ਼ ਦੇ ਮੰਡਲ ਵਿੱਚ ਇਨਸਾਨ ਦੇ ਦਿਮਾਗੀ ਗਿਆਨ, ਵਿਦਵਤਾ, ਵਿਗਿਆਨ, ਸਿਆਣਪ, ਉਕਤੀਆਂ ਜੁਗਤੀਆਂ, ਫਿਲਾਸਫੀਆਂ ਅਤੇ ਦਲੀਲਾਂ ਦੀ ਪਹੁੰਚ ਨਹੀਂ। ਸਾਡਾ ਦਿਮਾਗੀ ਗਿਆਨ ਤਾਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਤਮਕ ਮੰਡਲ ਦੇ ਬਾਹਰਲੇ ਵਿਹੜੇ ਦੀ ਟੋਹ ਜਾਂ ਸੇਧ ਦੇ ਸਕਦਾ ਹੈ, ਉਸ ਤੋਂ ਅੱਗੇ ਨਹੀਂ। ਜਿੰਨਾ ਚਿਰ ਸਾਡੇ ਮਨ ਉੱਤੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਨਹੀਂ ਹੁੰਦਾ, ਉਦੋਂ ਤਾਈਂ ਅਸੀਂ ਮਾਇਕੀ ਮਿਥਨ ਮੋਹ ਅਗਨ ਸੋਕ ਸਾਗਰ ਵਿੱਚ ਹੀ ਜਲਦੇ ਬਲਦੇ ਅਤੇ ਸੜਦੇ ਰਹਾਂਗੇ ਅਤੇ ਖੁਨਕ ਨਾਮ ਖੁਦਾਇਆ ਦੀ ਠੰਡ ਨਹੀਂ ਮਾਣ ਸਕਦੇ, ਜਿੰਨਾ ਚਿਰ ਅੰਤਰਾਤਮੇ ਨਾਮ ਦਾ ਪ੍ਰਕਾਸ਼ ਨਹੀਂ ਹੁੰਦਾ। ਜਿਸ ਤਰ੍ਹਾਂ ਕਿ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਮਾਇਕੀ ਮੰਡਲ, ਆਤਿਸ਼ ਦੁਨੀਆ, ਕਲ ਤਾਤੀ, ਅਗਨ ਕੁੰਡ, ਅਗਨ ਸੋਕ ਸਾਗਰ, ਪਾਵਕ ਸਾਗਰ ਵਿੱਚੋਂ ਨਿਕਲਣ ਦਾ ਖੁਨਕ ਨਾਮ ਖੁਦਾਇਆ, ਠਾਂਡਾ ਹਰਨਾਉ, ਬੇਗਮਪੁਰਾ ਨਾਮ ਪ੍ਰਕਾਸ਼, ਪ੍ਰੇਮ ਸਵੈਪਨਾ ਦੇ ਦੇਸ਼ ਅਤੇ ਇਲਾਹੀ ਮੰਡਲ ਵਿੱਚ ਪ੍ਰਵੇਸ਼ ਕਰਨ ਦਾ ਸਭ ਤੋਂ ਸੌਖਾ ਅਤੇ ਜ਼ਰੂਰੀ ਸਾਧਨ ਇਹ ਸਾਧ ਸੰਗਤ ਅਥਵਾ ਬਖਸ਼ਿਆਂ ਹੋਇਆਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਹੀ ਦੱਸੀ ਗਈ ਹੈ। ਸਾਡੇ ਖਿਆਲਾਂ ਵਿੱਚ ਸ਼ਕਤੀ ਹੈ, ਕਮਾਏ ਹੋਏ ਖਿਆਲ ਅਤਿਅੰਤ ਸ਼ਕਤੀਮਾਨ ਹੋ ਜਾਂਦੇ ਹਨ। ਇਸੇ ਲਈ ਨਾਮ ਅਭਿਆਸ ਕਮਾਈ ਵਾਲੇ ਇਹ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਖਿਆਲਾਂ, ਕਲਪਨਾ, ਇੱਛਾ, ਰੀਝਾਂ ਅਤੇ ਇਹਨਾਂ ਦੇ ਆਸ਼ੀਰਵਾਦ ਦੇ ਪਿੱਛੇ ਬੇਅੰਤ ਸ਼ਕਤੀ ਹੁੰਦੀ ਹੈ। ਹਾਂਜੀ, ਗੁਰਮੁਖ ਜਨਾਂ ਦੇ ਖਿਆਲਾਂ, ਕਲਪਨਾ, ਇੱਛਾ, ਰੀਝਾਂ ਅਤੇ ਉਹਨਾਂ ਦੇ ਅਸੀਸਾਂ ਯਾਨੀ ਆਸ਼ੀਰਵਾਦ ਦੇ ਪਿੱਛੇ ਵੀ ਬੇਅੰਤ ਸ਼ਕਤੀ ਹੁੰਦੀ ਹੈ। ਉਹਨਾਂ ਦੇ ਨੇੜੇ ਜਾਂ ਸੰਗਤ ਵਿੱਚ ਅਨੇਕਾਂ ਆਤਮਕ ਕਿਰਨਾਂ ਦਾ ਪ੍ਰਕਾਸ਼ ਹੁੰਦਾ ਹੈ ਜਾਂ ਪਾਰਸ ਕਲਾ ਦੀ ਦਾਮਨਿਕ ਸ਼ਕਤੀ ਹੁੰਦੀ ਹੈ ਉਹਨਾਂ ਦੀ ਸੰਗਤ ਵਿੱਚ, ਜੋ ਹੋਣਹਾਰ ਅਭਲਾਖੀ ਜਗਿਆਸੂਆਂ ਦੀਆਂ ਰੂਹਾਂ ਉੱਤੇ ਸਹਿਜ ਸੁਭਾਏ ਆਤਮਕ ਅਸਰ ਪਾਉਂਦੀਆਂ ਹਨ। ਜਿਹੜੀਆਂ ਰੂਹਾਂ ਹੋਣਹਾਰ ਹਨ, ਅਭਲਾਖੀ ਹਨ, ਜਦੋਂ ਉਹ ਉਹਨਾਂ ਦੀ ਸੰਗਤ ਵਿੱਚ ਜਾਂਦੇ ਹਨ ਉਹਨਾਂ 'ਤੇ ਇਹਨਾਂ ਦਾ ਜਿਹੜਾ ਦਾਮਨਕ ਅਸਰ ਹੁੰਦਾ ਹੈ ਮਹਾਂਪੁਰਖਾਂ ਦਾ ਉਹ ਪੈਂਦਾ ਹੈ। ਆਤਮਕ ਅਸਰ ਉਹਨਾਂ ਦੀਆਂ ਕਿਰਨਾਂ ਜਗਿਆਸੂਆਂ 'ਤੇ ਪਾਉਂਦੀਆਂ ਹਨ ਅਤੇ ਇਹਨਾਂ ਦਾਮਨਕ ਇਲਾਹੀ ਕਿਰਨਾਂ ਨਾਲ ਜਗਿਆਸੂਆਂ ਦੇ ਮਨ ਦੀ ਮੈਲ ਸੜ ਜਾਂਦੀ ਹੈ ਅਤੇ ਉਹਨਾਂ ਦਾ ਮਨ ਇਕੱਠਾ ਹੋ ਕੇ ਸ਼ਾਂਤੀ ਅਤੇ ਠੰਡ ਮਹਿਸੂਸ ਕਰਦਾ ਹੈ। ਠੰਡ ਭਰੀ ਸੰਤੈ ਸੰਗ ਬਸਿਆ, ਅੰਮ੍ਰਿਤ ਨਾਮ ਤਹਾਂ ਜੀ ਰਸਿਆ, ਏਕ ਬੋਲ ਵੀ ਖਪਤੋ ਨਾਹੀਂ, ਸਾਧ ਸੰਗਤ ਸੀਤ ਲਈ, ਗਤ ਪਰਮ ਮੋਹ ਬਿਕਾਰ ਬਿਨਸੇ, ਜੋਨ ਆਵਣ ਜਾਣ ਸਭ ਰਹੇ, ਅਗਨ ਸਾਗਰ ਭਏ ਸੀਤਲ, ਸਾਧ ਅੰਚਲ ਗਹਿ ਰਹੇ। ਨਹਿ ਸੀਤਲੰਗ ਚੰਦਰ ਦੇਵੈ, ਨਹਿ ਸੀਤਲੰਗ ਬਾਵਨ ਚੰਦਨੈ, ਨਹਿ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨੈ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ, ਹਉ ਢੂੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੈ ਕੇਈ। ਇਸ ਤਰ੍ਹਾਂ ਜਗਿਆਸੂਆਂ ਦੇ ਅੰਤਰ ਆਤਮੇ ਸਹਿਜ ਸੁਭਾਏ, ਆਪ ਮੁਹਾਰੇ ਅਨਹਦ ਨਾਮ ਸਿਮਰਨ ਦੀ ਅਕਲ ਕਲਾ ਚੱਲ ਪੈਂਦੀ ਹੈ। ਜਦੋਂ ਹੋਣਹਾਰ ਅਬਲਾਖੀ ਜਗਿਆਸੂ ਗੁਰਮੁਖ ਜਨਾਂ ਦੀ ਸੰਗਤ ਕਰਦੇ ਹਨ, ਉਹਨਾਂ ਦੀ ਦਾਮਨਕ ਇਲਾਹੀ ਕਿਰਨਾਂ ਦਾ ਇਤਨਾ ਅਸਰ ਆਉਂਦਾ ਹੈ ਕਿ ਮਨ ਦੀ ਮੈਲ ਸੜ ਜਾਂਦੀ ਹੈ। ਫਿਰ ਕੀ ਆਉਂਦਾ, ਮਨ ਇਕੱਠਾ ਅਤੇ ਸ਼ਾਂਤ ਹੋ ਜਾਂਦਾ ਹੈ। ਇਸ ਤਰ੍ਹਾਂ ਜਗਿਆਸੂਆਂ ਦੇ ਅੰਤਰ ਆਤਮੇ ਸਹਿਜ ਸੁਭਾਏ, ਆਪ ਮੁਹਾਰੇ ਅਨਹਦ ਨਾਮ ਜਾਂ ਸਿਮਰਨ ਦੀ ਅਕਲ ਕਲਾ ਚੱਲ ਪੈਂਦੀ ਹੈ। ਮਹਾਂਪੁਰਖਾਂ ਦੀ ਆਤਮਕ ਸ਼ਕਤੀ ਨਾਲ ਭਰਪੂਰ ਤੱਕਣੀ, ਉਹਨਾਂ ਦੇ ਬਚਨ ਛੋ ਖਿਆਲ ਨਿਸ਼ਚੇ, ਉਹਨਾਂ ਦੀਆਂ ਜੀਵਨ ਕਿਰਨਾਂ ਅਤੇ ਜੀਵਨ ਰੋਂ ਰਾਹੀਂ ਅਬਲਾਖੀ ਜਗਿਆਸੂ ਦੀ ਰੂਹ ਨੂੰ ਪ੍ਰੇਰਨਾ, ਅਗਵਾਈ, ਸਹਾਇਤਾ, ਬਖਸ਼ਿਸ਼, ਜੀ ਦਾਨ, ਪਾਰਸ ਛੋ ਅਤੇ ਚੁੱਪ ਪ੍ਰੀਤ ਪ੍ਰਦਾਨ ਆਉਂਦੀ ਹੈ ਅਤੇ ਸਹਿਜ ਸੁਭਾਏ ਜਗਿਆਸੂ ਦਾ ਜੀਵਨ ਬਦਲ ਜਾਂਦਾ ਹੈ ਅਤੇ ਆਤਮਕ ਮੰਡਲ ਵੱਲ ਖਿਚੀਂਦਾ ਜਾਂਦਾ ਹੈ। ਇਸ ਤਰ੍ਹਾਂ ਆਤਮਕ ਮੰਡਲ ਦੀ ਸਤਾ 'ਤੇ ਅਬਲਾਖੀ ਜਗਿਆਸੂਆਂ ਅਤੇ ਗੁਰਮੁਖ ਪਿਆਰਿਆਂ ਦੇ ਮੇਲ ਅਥਵਾ ਸੰਗਤ ਦੁਆਰਾ ਇਹਨਾਂ ਦੇ ਵਿਚਕਾਰ ਆਤਮ ਪਿਆਰ, ਪ੍ਰੇਮ ਸਵੈਪਨਾ, ਪਿਰਮ ਰਸ, ਆਤਮ ਰੰਗ, ਸ਼ਬਦ, ਨਾਮ ਦੀਆਂ ਇਲਾਹੀ ਵਸਤੂਆਂ ਦੀ ਲੇਵਾ ਦੇਵੀ, ਵਿਵਹਾਰ, ਵਣਜ, ਵਪਾਰ, ਸਾਂਝ ਅਥਵਾ ਅੰਤਰ ਆਤਮੇ ਦੇ ਸੋਧੇ ਸਹਿਜ ਸੁਭਾਏ, ਅਣਜਾਣੇ, ਚੁੱਪ ਚੁਪੀਤੇ, ਅਦਿੱਖ, ਅਣਸੁਣੇ, ਅਬੋਲ, ਅਪੋਲ ਅਤੇ ਅਛੋਪ ਹੀ ਆਉਂਦੇ ਰਹਿੰਦੇ ਹਨ। ਹਾਂਜੀ, ਇਹ ਆਤਮਕ ਸੋਧੇ ਅਬਲਾਖੀ ਜਗਿਆਸੂਆਂ ਅਤੇ ਗੁਰਮੁਖ ਪਿਆਰਿਆਂ ਦੇ ਵਿਚਕਾਰ ਚੁੱਪ ਚੁਪੀਤੇ ਅਬੋਲ ਹੀ ਆਉਂਦੇ ਰਹਿੰਦੇ ਹਨ। ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਹਮ ਲਾਹਾ ਖਾਟਿਆ, ਹਰ ਭਗਤ ਪਰੇ ਭੰਡਾਰਾ। ਸੁਖ ਬੈਸੋ ਸੰਤ ਸਜਨ ਪਰਿਵਾਰ, ਹਰ ਤਨ ਖਟਿਓ ਜਾਂ ਕਾ ਨਾਹੇ ਸ਼ੁਮਾਰ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਨਾਨਕ ਹਰ ਜਸ ਹਰ ਗੁਣ ਲਾਹਾ, ਸਤਸੰਗਤ ਸੱਚ ਫਲ ਪਾਇਆ। ਸੋ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਉਂ ਵਡਿਆਈ ਕੀਤੀ ਗਈ ਹੈ, ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਹਨੇਰਾ ਭਰਮ ਨਸੈ। ਇਹ ਕਿਹੜੀ ਸੰਗਤ ਦੀ ਵਡਿਆਈ, ਜਿੱਥੇ ਜਿਵੇਂ ਅਸੀਂ ਪਿੱਛੇ ਪੜਿਆ, ਜਿੱਥੇ ਕਿ ਇਹਨਾਂ ਇਲਾਹੀ ਸਾਰ ਵਸਤੂਆਂ ਮਜੀਠਾ ਰੰਗ, ਆਤਮ ਰੰਗ, ਪ੍ਰੇਮ ਸਵੈਪਨਾ ਇਤਿਆਦਕ ਉੱਤਮ ਵਸਤੂਆਂ ਦਾ ਵਪਾਰ ਹੁੰਦਾ ਹੈ, ਇਹ ਉਸ ਸਤਸੰਗਤ ਜਿੱਥੇ ਇਹਦਾ ਵਪਾਰ ਹੁੰਦਾ ਹੈ ਉਸਦੀ ਵਡਿਆਈ ਹੈ। ਸਤਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੈ ਪਿਆਰਿਆ। ਉਹ ਪੁਰਖ ਪ੍ਰਾਣੀ ਤਾਂਜਨ ਹੈ, ਉਪਦੇਸ਼ ਕਰੇ ਪਰ ਉਪਕਾਰਿਆ। ਹਰ ਨਾਮ ਦ੍ਰਿੜਾਵੈ, ਹਰ ਨਾਮ ਸੁਣਾਵੈ, ਹਰ ਨਾਮੋ ਜਗ ਨਿਸਤਾਰਿਆ। ਜੋ ਹਰ ਰਾਤੇ ਸੇ ਜਨ ਪਰਵਾਣ, ਜੋ ਹਰ ਰਾਤੇ ਸੇ ਜਨ ਪਰਵਾਣ, ਤਿਨਕੀ ਸੰਗਤ ਪਰਮ ਨਿਧਾਨ। ਪਾਰਸ ਭੇਟ ਕੰਚਨ ਧਾਤ ਹੋਈ ਹੈ, ਸਤਸੰਗਤ ਕੀ ਵਡਿਆਈ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਭਇਓ ਕਿਰਪਾਲ ਸਤਸੰਗ ਮਿਲਾਇਆ, ਬੁਝੀ ਤਪਤ ਘਰੇ ਪਿਰ ਪਾਇਆ। ਠਾਂਡ ਪਰੀ ਸੰਤੈ ਸੰਗ ਬਸਿਆ, ਅੰਮ੍ਰਿਤ ਨਾਮ ਤਹਾਂ ਜੀ ਰਸਿਆ। ਅਗਨ ਸਾਗਰ ਭਏ ਸੀਤਲ, ਸਾਧ ਅੰਚਲ ਗਹਿ ਰਹੇ। ਸੰਤ ਸੰਗ ਜਾਂਕਾ ਮਨ ਸੀਤਲ, ਉਹ ਜਾਣੈ ਸਗਲੀ ਠਾਂਡੀ। ਤਦੇ ਗੁਰਬਾਣੀ ਵਿੱਚ ਸਾਧ ਸੰਗਤ ਲਈ ਸਾਨੂੰ ਇਉਂ ਜਾਚਨਾ ਕਰਨੀ ਸਿਖਾਈ ਹੈ। ਹਾਂਜੀ, ਸਾਨੂੰ ਇਹੋ ਜਿਹੀ ਉੱਤਮ ਸੰਗਤ ਦੀ ਪ੍ਰਾਪਤੀ ਲਈ ਅਰਦਾਸ ਕਰਨੀ ਵੀ ਸਿਖਾਈ ਹੈ। ਕਿਵੇਂ? ਹਰ ਜੀਉ ਆਗੈ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ। ਹਰ ਜੀਉ ਆਗੈ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ। ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਹਿ ਸਾਧ ਸੰਗ ਦੀਜੈ। ਕਰ ਕਿਰਪਾ ਮੋਹਿ ਮਾਰਗ ਪਾਵੋ, ਸਾਧ ਸੰਗਤ ਕੈ ਅੰਚਲ ਲਾਵੋ। ਵਡਭਾਗੀ ਹਰ ਨਾਮ ਤੇ ਆਵੈ, ਹਰ ਕੇ ਭਗਤ ਹਰੇ ਤਿਨਕੀ ਸੰਗਤ ਦੇਹ ਪ੍ਰਭ ਜਾਂਚੋ, ਮੈਂ ਮੂੜ ਮੁਗਤ ਨਿਸਤਰੇ। ਐਸੀ ਮਾਂਗ ਗੋਬਿੰਦ ਤੇ ਟਹਿਲ ਸੰਤਨ ਕੀ, ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ। ਐਸੀ ਮਾਂਗ ਗੋਬਿੰਦ ਤੇ ਟਹਿਲ ਸੰਤਨ ਕੀ, ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ। ਗੁਰਬਾਣੀ ਵਿਚਾਰ ਲੇਖ ਨੰਬਰ 43, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ ਪਾਕ ਛੀਵਾਂ।